SBS SBS
SBS
SBS
SBS Radio.
Hazreen ਇਸ ਵਿੱਚ ਪੰਜਾਬੀ ਪ੍ਰੋਗਰਾਮ ਰਾਹੀਂ ਅਸੀਂ ਅਕਸਰ ਤੁਹਾਨੂੰ ਦੱਸਦੇ ਹਾਂ ਵੇਲੇ ਕੁ ਵੇਲੇ ਕੁਝ ਅਣਭਾਗੀ ਘਟਨਾਵਾਂ ਇੱਥੇ ਆਸਟ੍ਰੇਲੀਆ ਵਿੱਚ ਵਾਪਰਦੀਆਂ ਹਨ ਅਤੇ ਪੂਰਾ ਸਮਾਜ ਜਿਹੜਾ ਹੈ ਇਕੱਤਰ ਹੁੰਦਾ ਹੈ, ਪੂਰਾ ਭਾਈਚਾਰਾ ਇਕੱਤਰ ਹੋ ਕੇ ਪਰਿਵਾਰਾਂ ਦੀ ਮਦਦ ਕਰਦਾ ਹੈ ਤਾਂ ਕਿ ਜਿਹੜਾ ਅਪਾਗਾ ਪਰਿਵਾਰ ਹੈ ਉਸ ਦੀ ਕੁਝ ਨਾ ਕੁਝ ਮਾਇਕ ਸਹਾਇਤਾ ਜਾਂ ਹੋਰ ਕੋਈ ਸਹਾਇਤਾ ਕੀਤੀ ਜਾਵੇ. ਅਤੇ ਸ਼ਾਇਦ ਸਾਡੇ ਸਰੋਤੇ ਜਾਣੂ ਹੋਣਗੇ, ਮਨਜੀਤ ਬੋਪਾ ਰਾਏ ਜੀ ਬ੍ਰਿਸਬਿਨ ਤੋਂ ਕਾਫ਼ੀ ਸਰਗਰਮ ਹਨ. ਕਈ ਮਰਤਬਾ ਇਸ ਤਰ੍ਹਾਂ ਉਹਨਾਂ ਨੇ ਮਾਇਆ ਇਕੱਠੀ ਕੀਤੀ ਹੈ, ਸਦਭਾਵਨਾ ਇਕੱਠੀ ਕੀਤੀ ਹੈ ਉਹਨਾਂ ਪਰਿਵਾਰਾਂ ਲਈ ਜੋ ਸਭ ਤੋਂ ਲੋੜਵੰਦ ਹਨ. ਸੋ ਸਭ ਤੋਂ ਪਹਿਲਾਂ ਮਨਜੀਤ ਜੀ, ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ.
ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਮਨਪ੍ਰੀਤ ਜੀ ਤੇ ਐਸ ਬੀ ਐਸ ਰੇਡੀਓ ਦਾ. ਤੇ ਤੁਸੀਂ ਬਹੁਤ ਵਧੀਆ ਇੱਕ ਮਹੱਤਵਪੂਰਨ ਜਿਹੜਾ
ਜੀ, ਬਹੁਤ ਸਾਲਾਂ ਤੋਂ ਜੀ ਇਹੀ ਗੱਲਬਾਤ ਚੱਲਦੀ ਆ ਰਹੀ ਹੈ. ਕਦੀ ਕਦੀ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਹੁੰਦਾ ਹੈ, ਕਦੀ ਉਹਨਾਂ ਦੇ ਮਾਪੇ ਹੁੰਦੇ ਹਨ, ਅਣਭਾਗੀ ਘਟਨਾਵਾਂ ਵਾਪਰ ਜਾਂਦੀਆਂ ਹਨ. ਇਹ ਹੁਣੇ ਹੀ ਬ੍ਰਿਸਬਨ ਵਿੱਚ ਦੇਖੋ ਬੀਤੇ ਕੁਝ ਮਹੀਨਿਆਂ ਵਿੱਚ ਹੀ ਅਸੀਂ ਕਿੰਨੀਆਂ ਗੱਲਾਂ ਸੁਣੀਆਂ ਹਨ. ਇੱਕ ਨੌਜਵਾਨ ਦੀ ਗੱਲ ਸੁਣੀ ਸੀ ਰਵਨੀਤ, ਤੇ ਹੁਣ ਤੁਸੀਂ ਮੈਨੂੰ ਦੱਸ ਰਹੇ ਸੀ ਇੱਕ ਹੋਰ ਬਹੁਤ ਹੀ ਅਣਭਾਗੀ ਘਟਨਾ ਵਾਪਰੀ ਹੈ ਨਾ ਜੀ.
ਹਾਂਜੀ, ਇੱਕ ਇੱਥੇ ਇੱਕ ਨਿਊ ਮਾਈਗ੍ਰੈਂਟ ਪਰਿਵਾਰ, ਉਹਨਾਂ ਦੀ ਜਿਹੜੀ ਹੈ ਪੇਰੈਂਟਸ, ਉਹਨਾਂ ਨੇ ਆਪਣੇ ਇੱਥੇ ਬੁਲਾਏ ਸੀ ਤੇ ਉਹ ਮੇਰੇ ਨਾਲ ਇਹ ਡੈਡ ਦੀ ਅਚਾਨਕ ਹਾਰਟ ਅਟੈਕ ਨਾਲ ਰਾਤ ਨੂੰ ਮੌਤ ਹੋ ਗਈ. ਤੇ ਇਸ ਤਰ੍ਹਾਂ ਇੱਕ ਖੁਸ਼ੀ ਦਾ ਜਿਹੜਾ ਮੌਕਾ ਸੀ ਉਹ ਉਦਾਸੀ ਦੇ ਵਿੱਚ ਬਦਲ ਗਿਆ ਇੱਕ ਪਰਿਵਾਰ ਲਈ, ਮਾਈਗ੍ਰੈਂਟਸ ਲਈ. ਤੇ ਮੈਂ ਪਹਿਲਾਂ ਵੀ ਦੇਖਿਆ 20-25 ਪੇਰੈਂਟਸ ਇਸ ਤਰ੍ਹਾਂ ਆਏ, ਉਹਨਾਂ ਦੀ ਮੌਤ ਹੋਈ ਪਿਛਲੇ 1-2-3 ਸਾਲਾਂ ਦੇ ਵਿੱਚ. ਪਰ ਜਿਹੜੀਆਂ ਘਟਨਾਵਾਂ ਦੇ ਵਿੱਚ ਜਿਹੜੇ ਨਵੇਂ ਮਾਈਗ੍ਰੈਂਟ ਨੇ ਉਹਨਾਂ ਨੂੰ ਜਿਹੜੀ ਇੰਸ਼ੋਰੈਂਸ ਆ ਉਹ ਕਿਹੜੀ ਲੈਂਦੇ ਨੇ, ਉਹ ਬਹੁਤ ਜ਼ਰੂਰੀ ਹੈ ਮਨਪ੍ਰੀਤ ਜੀ.
ਜੀ, ਮਤਲਬ ਹਾਲਾਂ ਇਹ ਨਵਾਂ ਸਾਲ ਚੜਿਆ ਹੀ ਹੈ ਤੇ ਅਸੀਂ ਫਿਰ ਇਹ ਮਾੜੀ ਖਬਰ ਸੁਣ ਰਹੇ ਹਾਂ. ਸੋ ਥੋੜਾ ਜਿਹਾ ਅਗਰ ਹੋਰ ਜਾਣਨ ਪਾਓਗੇ, ਇਹ ਜਿਹੜੇ ਪਰਿਵਾਰ ਆਇਆ ਸੀ ਇੰਡੀਆ ਤੋਂ ਇੰਸ਼ੋਰੈਂਸ ਲੈ ਕੇ ਆਇਆ ਸੀ ਜੀ?
ਇਹ ਤਾਂ ਵੈਸੇ ਮੈਡੀਸਨ ਲਈ ਤਾਂ ਇੰਸ਼ੋਰ ਹੋਊਗਾ ਜ਼ਰੂਰ, ਮੈਨੂੰ ਦੱਸਿਆ ਸੀ. ਪਰ ਇਹਦੇ ਵਿੱਚ ਇੱਕ ਕਲੋਜ਼ ਇਹ ਚਾਹੀਦੀ ਆ, ਆਮ ਕਰਕੇ ਨਹੀਂ ਹੁੰਦੀ, ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ ਓਵਰ ਸਮਾਰਟ ਚੱਲਦੀਆਂ ਨੇ, ਜਿਵੇਂ ਕਿ ਉਹ ਦਵਾਈ ਮੈਡੀਸਨ ਵਗੈਰਾ ਤਾਂ ਦੇ ਦਿੰਦੇ ਆ, ਪਰ ਕਈ ਵਾਰ ਜੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਭਾਰਤ ਦੇ ਵਿੱਚ ਉਹ ਬੋਡੀ ਪਹੁੰਚਾਉਣ ਲਈ ਉਹ ਜਿਹੜਾ ਬੋਝ ਹੈ, ਉਹ ਜਿਹੜਾ ਖਰਚਾ ਉਹ ਨਹੀਂ ਕਰਦੇ. ਸੋ ਜਿਹੜੇ ਨਵੇਂ ਮਾਈਗ੍ਰੈਂਟ ਨੇ ਉਹਨਾਂ ਨੂੰ ਜ਼ਰੂਰ ਇਹ ਇੰਸ਼ੋਰ ਕਰਨਾ ਚਾਹੀਦਾ. ਜੇ ਇਨ ਕੇਸ ਕਿਸੇ ਦੀ ਮੌਤ ਹੋ ਜਾਂਦੀ ਹੈ ਓਵਰਸੀਜ, ਤਾਂ ਉਹ ਜਿਹੜਾ ਉਹਨਾਂ ਦੀ ਬੋਡੀ ਹੈ ਉਹ ਵਾਪਸ ਭਾਰਤ ਭੇਜਣ ਦੇ ਵਿੱਚ ਉਹ ਜ਼ਰੂਰ ਉਹਨਾਂ ਨੂੰ ਜ਼ਿੰਮੇਵਾਰੀ ਚਾਹੀਦੀ ਹੈ.
ਮਨਜੀਤ ਜੀ, ਗੱਲ ਇਹ ਨਾ, ਤੁਸੀਂ ਜਿਵੇਂ ਆਪ ਜ਼ਿਕਰ ਕੀਤਾ, ਖੁਸ਼ੀ ਦਾ ਮੌਕਾ ਹੁੰਦਾ ਹੈ ਇੰਡੀਆ ਤੋਂ ਅਗਰ ਮਾਪਿਓ ਆ ਰਹੇ ਨੇ, ਕੋਈ ਇਸ ਪਾਸੇ ਸੋਚ ਹੀ ਨਹੀਂ ਸਕਦਾ ਕਿ ਇਸ ਤਰ੍ਹਾਂ ਦੀ ਅਣਹੋਣੀ ਇੱਥੇ ਵਾਪਰ ਸਕਦੀ ਹੈ. ਤੇ ਆਮ ਤੌਰ ਤੇ ਕੀ ਇੰਸ਼ੋਰੈਂਸ ਕੰਪਨੀਆਂ ਇਸ ਕਿਸਮ ਦਾ ਕਵਰ ਦਿੰਦੀਆਂ ਵੀ ਨੇ ਕਿ ਅਗਰ ਖੁਦਾ ਨਾ ਖਾਸਤਾ ਇੱਥੇ ਇਹੋ ਜਿਹੀ ਕੋਈ ਘਟਨਾ ਵਾਪਰ ਜਾਏ ਤੇ ਰੀਪੈਟਰੀਏਸ਼ਨ ਆਫ ਦਾ ਬੋਡੀ, ਤੁਸੀਂ ਕਦੀ ਸੁਣਿਆ ਕਿ ਕਿਸੇ ਕੋਈ ਕੰਪਨੀ ਇਸ ਤਰ੍ਹਾਂ ਦਿੰਦੀ ਹੈ?
ਦੇਖੋ, ਮੈਨੂੰ ਇੰਸ਼ੋਰੈਂਸ ਕੰਪਨੀ ਦਾ ਇਹ ਪੱਕਾ ਨਹੀਂ ਪਤਾ ਵੀ ਕੋਈ ਦਿੰਦੀ ਹੈ, ਪਰ ਜਦੋਂ ਆਪਾਂ ਇੰਸ਼ੋਰ ਕਰਦੇ ਹਾਂ ਤਾਂ ਇਹ ਜ਼ਰੂਰ ਪੁੱਛ ਲੈਣਾ ਜ਼ਰੂਰੀ ਹੈ. ਮੇਰੇ ਗਿਆਨ ਦੇ ਵਿੱਚ ਨਹੀਂ ਅਜੇ ਵੀ ਨਾ ਮੈਂ ਇਹ ਜੀ ਕੋਈ ਇਨਵੈਸਟੀਗੇਸ਼ਨ ਅਜੇ ਕੋਈ ਕੀਤੀ ਹੈ, ਪਰ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ.
ਤੇ ਅਗਰ ਮੈਂ ਮੁੜਾਂ ਇਸ ਪਾਸੇ ਪਿੱਛੇ, ਜੇ ਇੱਕ ਬੜਾ ਯੰਗ ਮੁੰਡਾ ਸੀ ਰਵਨੀਤ, ਉਹਦੀ ਵੀ ਹੁਣੇ ਅਸੀਂ ਬੜੀ ਅਣਭਾਗੀ ਖਬਰ ਸੁਣੀ ਸੀ. ਸੋ ਉਸਦੀ ਵੀ ਬੋਡੀ ਵਾਪਸ ਇੰਡੀਆ ਲਿਜਾਈ ਗਈ ਹੈ ਜੀ, ਉਹ ਕਿਵੇਂ ਹੋਇਆ ਸਾਰਾ?
ਉਹ ਦੇਖੋ, ਛੁੱਟੀਆਂ ਦਾ ਮੌਕਾ ਸੀ, ਉਹ 7-8 ਦੋਸਤ ਸੀਗੇ ਜਿਹੜੇ ਬੀਚ ਦੇ ਵਿੱਚ ਉੱਤੇ ਨਹਾਉਣ ਚਲੇ ਗਏ ਕ੍ਰਿਸਮਸ ਵਾਲੇ ਦਿਨ, ਤੇ ਉਹ ਕੁਦਰਤੀ ਵੱਡੀ ਛਾਲ ਆਈ ਤੇ ਉਹਨਾਂ ਨੂੰ ਉਹ ਅੰਦਰ ਖਿੱਚ ਕੇ ਲੈ ਗਈ. ਤੇ ਉਹਦੇ ਨਾਲ ਉਹ ਸਾਰੇ ਉਹਨਾਂ ਦੇ ਜਿਹੜੇ 8-8 ਸੀ ਉਹ ਡੁੱਬ ਰਹੇ ਸੀ, ਤੇ ਉਸ ਵੇਲੇ ਜਿਹੜੇ ਲਾਈਫ ਸੇਵਰ ਸੀਗੇ ਉਹ ਕੋਲੇ ਬੈਠੇ ਸੀ, ਤੇ ਉਹਨਾਂ ਨੇ ਜਦੋਂ ਨੋਟਿਸ ਕੀਤਾ ਤਾਂ ਬਾਕੀ ਦੇ 7 ਤਾਂ ਬਚਾ ਲਏ, ਪਰ ਆ ਇੱਕ ਹੈ ਜਿਹੜਾ ਥੋੜਾ ਦੂਰ ਸੀ ਤੇ ਉਹਨੂੰ ਕੱਢਣ ਨੂੰ ਟਾਈਮ ਵੀ ਲੱਗਿਆ, ਤੇ ਉਸ ਕਰਕੇ ਉਹ ਬਚ ਨਾ ਸਕਿਆ, ਪਾਣੀ ਅੰਦਰ ਇੰਨਾ ਚਲਾ ਗਿਆ ਤੇ ਉਹਦੀ ਮੌਤ ਹੋ ਗਈ. ਇੱਕ 22 ਸਾਲਾ ਨੌਜਵਾਨ ਵਿਦਿਆਰਥੀ ਦੀ ਭਵਿੱਖ ਬਣਾਉਣ ਆਇਆ ਸੀ ਤੇ ਉਹ ਅਸੀਂ ਇੱਥੋਂ ਉਹ ਇੱਕ ਮਿੱਟੀ ਬਣਿਆ ਬਾਕਸ ਦੇ ਵਿੱਚ ਪਾ ਕੇ ਸਾਨੂੰ ਭੇਜਣਾ ਪਿਆ।
ਓਹੋ ਜੀ, ਤੇ ਫਿਰ ਮਤਲਬ ਉਹਦਾ ਮ੍ਰਿਤਕ ਦੇਹ ਜਿਸ ਤਰ੍ਹਾਂ ਤੁਸੀਂ ਹੁਣ ਭੇਜਿਆ ਉਹ ਸਾਰਾ ਭਾਈਚਾਰਾ ਇਕੱਤਰ ਹੋਇਆ ਜੀ, ਉਹਨਾਂ ਨੇ ਪੈਸੇ ਇਕੱਠੇ ਕਰਕੇ ਭੇਜੇ ਨੇ?
ਨਾ ਜੀ, ਪੈਸੇ ਮੈਂ ਇਹਨੂੰ ਇੰਡੀਅਨ ਕੌਂਸੂਲੇਟ ਤੋਂ ਮੈਂ ਲਏ ਸੀ, ਕਿਉਂਕਿ ਵਿਦਿਆਰਥੀ ਸੀਗਾ, ਉਹਨਾਂ ਨੇ ਮੇਰੀ ਰਿਕੁਐਸਟ ਆ ਜਿਹੜੀ ਉਹ ਮਨਜ਼ੂਰ ਕੀਤੀ ਤੇ ਉਹਨਾਂ ਨੇ ਹਰ ਤਰ੍ਹਾਂ ਦੀ ਸਪੋਰਟ ਦਿੱਤੀ।
ਹਾਂਜੀ,
ਉਹਦੇ ਵਿੱਚ ਬਿਲਕੁਲ ਵੀ ਕੋਈ ਉਹ ਅੜਿੱਚਣ ਨਹੀਂ ਆਈ, ਪਰ ਜਿਹੜੀ ਓਨਰ ਹੈ ਜਿਹੜਾ ਮੈਜਿਸਟਰੇਟ ਹੈ ਨਿਊ ਸਾਊਥ ਵੇਲਸ ਦਾ, ਉਹਨੇ ਵੀ ਵਧੀਆ ਕੋਆਪਰੇਟ ਕੀਤਾ ਤੇ ਉਹਨਾਂ ਨੇ ਛੇਤੀ ਹੈ ਜਿਹੜੀ ਬੋਡੀ ਦੇਤੀ ਹੈ। ਬੋਡੀ ਭੇਜਣ ਲਈ ਕਿੰਨੀ ਫਾਰਮੈਲਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਪੂਰੀਆਂ ਕਰਨ ਲਈ ਫਿਰ ਵੀ ਕਿੰਨੇ ਟਾਈਮ ਲੱਗ ਗਿਆ। ਸੋ ਉਹ ਜਿਹੜਾ ਰਵਨੀਤ ਗਿੱਲ ਸੀ ਉਹਨੂੰ ਪਿਛਲੇ ਸੈਚਰਡੇ ਉਹਨੂੰ ਉਹਨਾਂ ਦੇ ਪਿੰਡ ਗਿੱਲ ਲੁਧਿਆਣਾ ਦੇ ਵਿੱਚ ਹੀ ਪਿੰਡ ਹੈ ਤੇ ਉੱਥੇ ਉਹਨੂੰ ਆਖਰੀ ਰਸਮਾਂ ਨਾਲ ਦਾਦ ਲਾਇਆ ਗਿਆ ਤੇ ਕੱਲ ਮੈਂ ਉਹਨਾਂ ਦੇ ਬੈਡ ਦੇ ਮੈਨੂੰ ਰਿੰਗ ਵੀ ਆਈ ਸੀ ਮੈਂ ਆਪਣੀ ਕਮਿਊਨਿਟੀ ਵੱਲੋਂ ਤੇ ਹੋਰ ਵੀ ਆਪਾਂ ਸਹਾਇਤਾ ਕਰਾਂਗੇ, ਫਾਈਨੈਂਸ਼ੀਅਲ ਸਹਾਇਤਾ ਤਿਆਰ ਹੀ ਪਈ ਹੈ ਤੇ ਉਹ ਜਿਹੜੀ ਪ੍ਰੋਸੈਸ ਆ ਫਰਦਰ ਉਹ ਹੁੰਦੀ ਰਹੂਗੀ।
ਤੇ ਜਿਸ ਪਰਿਵਾਰ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਜੀ, ਸਭ ਤੋਂ ਪਹਿਲਾਂ ਜ਼ਿਕਰ ਸੀ ਜਿਹੜੇ ਇੰਡੀਆ ਤੋਂ ਮਾਪੇ ਆਏ ਸਨ ਤੇ ਫਾਦਰ ਸਾਹਿਬ ਬੜੇ ਮੰਦਭਾਗੀ ਕਰ ਲਏ ਕਿ ਉਹ ਹੁਣ ਨਹੀਂ ਬਸ, ਸੋ ਉਹਨਾਂ ਦੀ ਬੋਡੀ ਹੁਣ ਵਾਪਸ ਇੰਡੀਆ ਭੇਜੀ ਜਾ ਰਹੀ ਜਾਂ ਸੰਸਕਾਰ ਇੱਥੇ ਹੋ ਰਿਹਾ?
ਹਾਂਜੀ, ਮਨਪ੍ਰੀਤ ਜੀ ਪਹਿਲਾਂ ਉਹਨਾਂ ਨੇ ਫੈਸਲਾ ਲਿਆ ਸੀ ਕਿ ਸਾਡੀ ਸਹਾਇਤਾ ਕਰੋ ਤੇ ਬਈ ਇੰਡੀਆ ਬੋਡੀ ਭੇਜਣੀ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਮਨ ਚੇਂਜ ਕਰ ਲਿਆ ਵੀ ਆਪਣੀ ਤਾਂ ਸਹਾਇਤਾ ਦੋਵੇਂ ਪਾਸੇ ਹੀ ਤਿਆਰ ਸੀ। ਹੁਣ ਕੱਲ ਨੂੰ 9 ਵਜੇ ਉਹਨਾਂ ਦਾ ਹੋਲੈਂਡ ਪਾਰਕ ਜਿਹੜੀ ਕ੍ਰੀਮਟੋਰੀਅਮ ਹੈ ਗਰਾਊਂਡ ਹੈ ਉੱਥੇ ਨਰਸਰੀ ਰੋਡ ਤੇ ਕੱਲ ਨੂੰ ਉਹਨਾਂ ਦਾ 9 ਵਜੇ ਫਿਊਨਰਲ ਹੈ ਤੇ ਮੈਂ ਤਾਕੀਦ ਕਰਦਾ ਜੇ ਕੋਈ ਇਸ ਪ੍ਰੋਗਰਾਮ ਨੂੰ ਬ੍ਰਿਜਮਨ ਦੇ ਵਿੱਚ ਸੁਣਦਾ ਤਾਂ ਉਹ ਨਵੇਂ ਪਰਿਵਾਰ ਨੂੰ ਮਾਨਸਿਕ ਇੰਸ਼ੋਰੈਂਸ ਲੈਣ ਸਮੇਂ ਯਕੀਨੀ ਬਣਾਇਆ ਜਾਵੇ ਕਿ ਰੀਪੈਟਰੀਏਸ਼ਨ ਹੋਵੇ। ਹਾਂਜੀ, ਸੋ ਕੀ ਸਲਾਹ ਦੋਗੇ ਸਾਰੇ ਸਰੋਤਿਆਂ ਨੂੰ? ਹਾਂਜੀ, ਮੈਂ ਇਹੀ ਚਾਹੁੰਦਾ ਲਓ ਜਿਹੜੀ ਬੋਡੀ ਦੀ ਗਰੰਟੀ ਦਿੰਦੀਆਂ ਨੇ ਵੀ ਉਹ ਇਨ ਕੇਸ ਕੋਈ ਐਕਸੀਡੈਂਟਲ ਜਾਂ ਕੋਈ ਮੌਤ ਹੋ ਜਾਂਦੀ ਹੈ ਤੇ ਉਹ ਬੋਡੀ ਵਾਪਸ ਇੰਡੀਆ ਭਜਾਉਣ ਜੇ ਉਹ ਉਹਦੇ ਵਾਪਸ ਚਾਹੁੰਦੇ ਨੇ। ਅੱਛਾ, ਜੇ ਕੋਈ ਇਹੋ ਜਿਹੀ ਇੰਸ਼ੋਰੈਂਸ ਕੰਪਨੀ ਹੈ ਨਹੀਂ ਤਾਂ ਉਹਨਾਂ ਨੂੰ ਬੇਸ਼ੱਕ ਥੋੜੇ ਆਪਦਾ ਇੰਸ਼ੋਰੈਂਸ ਕੰਪਨੀਆਂ ਨੂੰ ਇਨਕਰੇਜ ਕਰੋ ਵੀ ਉਹ ਵੱਧ ਪੈਸੇ ਲੈ ਲੈਣ ਬੇਸ਼ੱਕ ਥੋੜੇ, ਪਰ ਉਹ ਜ਼ਰੂਰ ਇੰਸ਼ੋਰ ਜਿਹੜੀ ਫੁੱਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ।
ਇਸ ਤੋਂ ਹਟ ਕੇ ਵੈਸੇ ਅਸੀਂ ਬਹੁਤ ਸ਼ਿਕਾਇਤਾਂ ਸੁਣੀਆਂ ਹਨ ਜੀ, ਕਿਉਂਕਿ ਪਰਿਵਾਰ ਅਕਸਰ ਇੰਸ਼ੋਰੈਂਸ ਲੈ ਕੇ ਇੱਥੇ ਆਉਂਦੇ ਨੇ ਇੰਡੀਆ ਤੋਂ ਲੈ ਕੇ ਆਉਂਦੇ ਨੇ, ਪਰ ਇੱਥੇ ਅਗਰ ਖਰਚੇ ਪੈ ਜਾਣ ਤਾਂ ਪੂਰਤੀ ਨਹੀਂ ਹੁੰਦੀ, ਇੰਸ਼ੋਰੈਂਸ ਕੰਪਨੀ ਭਰਪਾਈ ਨਹੀਂ ਕਰਦੀ। ਉਹ ਵੀ ਬੜੇ ਅਸੀਂ ਕਿੱਸੇ ਸੁਣੇ ਹਨ। ਸੋ ਸ਼ਾਇਦ ਜ਼ਰੂਰੀ ਹੈ ਕਿ ਅਸੀਂ ਸੋਚ ਸਾਚ ਕੇ ਹੀ ਚੰਗੀ ਇੰਸ਼ੋਰੈਂਸ ਕੰਪਨੀ ਨੂੰ ਚੁਣੀਏ, ਹੈ ਨਾ?
ਹਾਂਜੀ ਹਾਂਜੀ ਬਿਲਕੁਲ, ਜੇ ਕੋਈ ਇਹੋ ਜਿਹੀ ਨਹੀਂ ਸੁਵਿਧਾ ਹੈ ਕਿਸੇ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਤਾਂ ਸਾਨੂੰ ਕ੍ਰੀਏਟ ਕਰਨੀ ਸਾਨੂੰ ਬਣਦੀ ਹੈ, ਸਾਡੀ ਇਹ ਲੋੜ ਹੈ।
ਠੀਕ ਹੈ ਮਨਜੀਤ ਜੀ, ਮੈਂ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਅੱਜ ਗੱਲਬਾਤ ਕੀਤੀ, ਮਿਹਰਬਾਨੀ ਜੀ।
ਹਾਂਜੀ, ਥੈਂਕ ਯੂ ਜੀ SBS ਦੇ ਸਰੋਤਿਆਂ ਨੂੰ ਤੇ SBS ਨੂੰ, ਥੈਂਕ ਯੂ ਵੈਰੀ ਮੱਚ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।